ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਆਪਣਾ ਕਿਤੇ ਸਿਰ ਨੀਵਾਂ ਤਾਂ ਨਹੀਂ ਕਰੀ ਜਾਂਦਾ ਦੇਖਾ ਦੇਖੀ ਵਿੱਚ, ਤੇ ਕੀ ਭਾਵ ਹੈ? ਸੋ ਇਸ ਨੁਕਤੇ ਨੂੰ ਸਮਝਣ ਦਾ ਆਪਾਂ ਨੇ ਯਤਨ ਕਰਨਾ ਹੈ। ਆਓ ਸਾਰੀ ਸੰਗਤ ਅਸੀਸ ਬਖਸ਼ੋ ਤਾਂ ਜੋ ਕੁਝ ਸ਼ਬਦ ਦਾਸ ਸਾਹਿਬ ਜੀ ਨਾਲ ਸਾਂਝੇ ਕਰ ਸਕੇ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਭਗਤੀ ਦੇ 9 ਰੂਪ ਨੇ। ਭਗਤ ਨਵੇਂ ਪ੍ਰਕਾਰਾ, ਪੰਡਿਤ ਬੇਦ ਪੁਕਾਰਾ। ਭਗਤੀ 9 ਤਰ੍ਹਾਂ ਦੀ ਹੈ। ਸਿਮਰਤੀਆਂ, ਸ਼ਾਸਤਰੀਆਂ, ਬੇਦਾਂ, ਪ੍ਰਾਣਾ ਨੇ, ਧਾਰਮਿਕ ਗ੍ਰੰਥਕਾਰਾਂ ਨੇ ਇਹ ਸ਼ਬਦ ਕਹੇ ਨੇ। ਉਹਨਾਂ ਦੇ ਵਿੱਚੋਂ ਇੱਕ ਭਗਤੀ ਹੈ ਨਮਸਕਾਰ ਭਗਤੀ, ਜੋ ਪਹਿਲਾ ਸਟੈਪ ਹੈ ਧਰਮ ਦੀ ਦੁਨੀਆ ਦਾ। ਜਿਹਨੇ ਧਰਮ ਕਮਾਉਣਾ ਨਾ, ਧਰਮੀ ਬਣਨਾ, ਤਾਂ ਪਹਿਲਾ ਕਦਮ ਕੀ ਹੈ? ਨਮਸਕਾਰ ਕਰਨੇ। ਫਿਰ ਇਹ ਕਈ ਸ਼ਬਦ ਆ ਆਪਾਂ ਰੋਜ਼ ਹੀ ਵਰਤਦੇ ਹਾਂ। ਨਮਸਕਾਰ ਕਰਨੀ ਇਹ ਹਿੰਦੀ ਦਾ ਸ਼ਬਦ ਹੈ, ਮੱਥਾ ਟੇਕਣਾ ਪੰਜਾਬੀ ਦਾ, ਸਿਜਦਾ ਕਰਨਾ ਫਾਰਸੀ ਦਾ। ਇਹ ਵੱਖ ਵੱਖ ਸ਼ਬਦ ਨੇ ਪਰ ਇਹਨਾਂ ਦਾ ਮਤਲਬ ਇੱਕੋ ਹੀ ਹੈ, ਕਿਹੜਾ? ਕਿ ਆਪਣੇ ਸਿਰ ਨੂੰ ਨੀਵਾਂ ਕਰਨਾ, ਨਮਸਕਾਰ ਕਰਨੀ, ਮੱਥਾ ਟੇਕਣਾ, ਸਿਜਦਾ ਕਰਨਾ। ਮਤਲਬ ਕੀ ਹੋਇਆ? ਕਿ ਆਪਣੇ ਸਿਰ ਨੂੰ ਨੀਵਾਂ ਕਰਨਾ। ਸਿਰ ਨੀਵਾਂ ਕਿਉਂ ਕਰਨਾ? ਕਿਉਂਕਿ ਸਿਰ ਦੇ ਵਿੱਚ ਹੀ ਸਾਡੀ ਸੋਚ ਹੈ, ਸਿਰ ਦੇ ਵਿੱਚ ਹੀ ਮੱਤ ਹੈ। ਅੰਗ ਤਾਂ ਹੋਰ ਵੀ ਨੇ ਨਾ ਸਰੀਰ ਦੇ, ਪਰ ਵਾਰ ਵਾਰ ਗੱਲ ਆਏਗੀ ਸਿਰ ਨੀਵਾਂ ਕਰ। ਜੇ ਤੂੰ ਸਿਰ ਨੀਵਾਂ ਨਹੀਂ ਕਰਦਾ ਤਾਂ ਉਹਨੂੰ ਲਾਣਤਾਂ ਵੀ ਪਾਈਆਂ ਨੇ। ਗੁਰੂ ਅੰਗਦ ਮਹਾਰਾਜ ਜੀ ਦਾ ਪਹਿਲਾ ਸਲੋਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਪਹਿਲਾ ਸਲੋਕ ਕਿੱਥੋਂ ਸ਼ੁਰੂ ਕਰਦੇ ਨੇ? ਜੋ ਸਿਰ ਸਾਈ ਨਾ ਨਿਵੈ, ਜਿਹੜਾ ਸਿਰ ਆਪਣੇ ਮਾਲਕ ਦੇ ਅੱਗੇ ਕਦੇ ਨਿਉਂਦਾ ਨਹੀਂ, ਨੀਵਾਂ ਨਹੀਂ ਹੁੰਦਾ, ਸੋ ਸਿਰ ਦੀਜੈ ਡਾਰ, ਉਹ ਸਿਰ ਕੱਟ ਦੇਣਾ ਚਾਹੀਦਾ। ਕੌਣ ਕਹਿ ਰਹੇ ਨੇ? ਗੁਰੂ ਅੰਗਦ ਮਹਾਰਾਜ। ਇਹ ਠੋਕਰ ਮਾਰ ਰਹੇ ਨੇ, ਹਲੂਣਾ ਦੇ ਰਹੇ ਨੇ, ਜਗਾ ਰਹੇ ਨੇ ਕਿ ਬੰਦਾ ਜਾਗੇ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ। ਪਾਤਸ਼ਾਹ ਜੀ, ਜਿਹੜਾ ਬਾਕੀ ਦਾ ਸਰੀਰ ਬਚਦਾ ਫਿਰ ਉਹਦਾ ਕੀ ਕਰੀਏ? ਸਿਰ ਤਾਂ ਕੱਟ ਦੇਣਾ ਚਾਹੀਦਾ, ਬਾਕੀ ਦਾ ਧੜ ਵੀ ਤਾਂ ਵਸਦਾ ਨਾ, ਉਹਦਾ ਕੀ ਕਰੀਏ ਫਿਰ? ਕਹਿੰਦੇ ਨਾਨਕ, ਜਿਸ ਪਿੰਜਰ ਮੈਂ ਬਿਰਹਾ ਨਹੀਂ। ਬਿਰਹਾ ਕਹਿੰਦੇ ਨੇ ਪ੍ਰੇਮ ਨੂੰ। ਜਿਸ ਸਰੀਰ ਅੰਦਰ, ਜਿਸਮ ਅੰਦਰ, ਦਿਲ ਅੰਦਰ ਉਹ ਵਾਹਿਗੁਰੂ ਜੀ ਦਾ ਪ੍ਰੇਮ ਪੈਦਾ ਨਹੀਂ ਹੋਇਆ, ਹੁਣ ਪ੍ਰੇਮ ਕਿਹਨੂੰ ਕਹਿੰਦੇ ਨੇ? ਕਿਸੇ ਵੀ ਸ਼ਬਦ ਨੂੰ ਜਦੋਂ ਉਹਦੇ ਅਰਥ ਨੂੰ ਸਮਝਣਾ ਹੋਵੇ ਨਾ, ਕਈ ਵਾਰੀ ਉਹਨੂੰ ਪਦਛੇਦ ਕਰਨਾ ਪੈਂਦਾ। ਤਾਂ ਜਦੋਂ ਇਹਨੂੰ ਆਪਾਂ ਪਦਛੇਦ ਕਰਕੇ ਵੇਖਾਂਗੇ, ਭਾਵ ਕਿ ਇਹ ਸ਼ਬਦ ਨੂੰ ਤੋੜ ਕੇ ਵੇਖਾਂਗੇ ਥੋੜਾ ਜਿਹਾ, ਤਾਂ ਇਹਦਾ ਅਰਥ ਸਪਸ਼ਟ ਹੋਵੇਗਾ। ਪਰੇ ਪਲੱਸ ਮੈਂ, ਜਿਹੜਾ ਮੈਂ ਤੋਂ ਪਰੇ ਹੋ ਗਿਆ, ਮੈਂ ਮੇਰੀ ਤੋਂ, ਈਗੋ ਤੋਂ, ਅਹੰਕਾਰ ਤੋਂ, ਮਨਮਤ ਤੋਂ, ਆਪਣੀ ਸਿਆਣਪ ਤੋਂ ਪਰੇ ਹੋ ਗਿਆ, ਉਸ ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ। ਇਸੇ ਪ੍ਰੇਮ ਬਾਰੇ ਹੀ ਕਲਗੀਧਰ ਨੇ ਕਿਹਾ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਜਿਹਨੇ ਪਰਮਾਤਮਾ ਨੂੰ ਪਾਉਣਾ ਹੈ ਤਾਂ ਮੈਂ ਤੋਂ ਪਰੇ ਹੋਣਾ ਪੈਣਾ, ਅਹੰਕਾਰ ਨੂੰ, ਈਗੋ ਨੂੰ ਤਿਆਗਣਾ ਪੈਣਾ। ਤੇ ਪ੍ਰੇਮ ਵਿੱਚ ਦੋ ਨਹੀਂ ਹੁੰਦੇ, ਨਹੀਂ, ਆਪਾਂ ਸ਼ਬਦ ਵਰਤਦੇ ਹਾਂ ਪਿਆਰ, ਪਿਆਰ ਤੇ ਪ੍ਰੇਮ ਵਿੱਚ ਬਹੁਤ ਅਰਥ ਹੈ, ਫਰਕ ਹੈ। ਪਿਆਰ ਹਮੇਸ਼ਾ ਹੁੰਦਾ ਦੋ ਵਿੱਚ, ਮਾਂ ਦਾ ਪੁੱਤ ਨਾਲ ਪਿਆਰ ਹੈ, ਭਰਾਵਾਂ ਭਰਾਵਾਂ ਦਾ ਪਿਆਰ ਹੈ, ਭੈਣਾਂ ਤੇ ਭੈਣਾਂ ਦਾ ਪਿਆਰ ਹੈ, ਮਿੱਤਰਾਂ ਤੇ ਮਿੱਤਰਾਂ ਦਾ ਪਿਆਰ ਹੈ। ਪਿਆਰ ਹਮੇਸ਼ਾ ਹੀ ਦੋ ਵਿੱਚ ਹੁੰਦਾ, ਪਰ ਜਿਹੜਾ ਪ੍ਰੇਮ ਹੈ, ਪ੍ਰੇਮ ਵਿੱਚ ਦੋ ਨਹੀਂ ਹੁੰਦੇ, ਪ੍ਰੇਮ ਵਿੱਚ ਤਾਂ ਇੱਕ ਹੀ ਹੁੰਦਾ, ਦੂਜਾ ਉੱਥੇ ਖਤਮ ਹੋ ਜਾਂਦਾ। ਪਰੇ ਪਲੱਸ ਮੈਂ, ਜਿਹੜਾ ਮੈਂ ਤੋਂ ਪਰੇ ਹੋ ਗਿਆ, ਉੱਥੇ ਪ੍ਰੇਮ ਪੈਦਾ ਹੁੰਦਾ। ਤੇ ਜਿੱਥੇ ਵਾਹਿਗੁਰੂ ਜੀ ਦੇ ਘਰ ਦਾ ਪ੍ਰੇਮ ਪੈਦਾ ਨਹੀਂ ਹੋਇਆ, ਹੋਰ ਸਾਰਾ ਕੁਝ ਹੈ, ਮਨੁੱਖ ਕੋਲ ਹੋਰ ਸਭ ਕੁਝ ਹੈ ਕਿ ਉਹਦੇ ਕੋਲ ਧਨ ਪਦਾਰਥ ਬਹੁਤ ਹੈ, ਸ਼ੌਹਰਤ ਹੈ, ਦੌਲਤ ਹੈ, ਅਹੁਦੇ ਪਦਵੀਆਂ ਸਭ ਕੁਝ, ਪਰ ਵਾਹਿਗੁਰੂ ਜੀ ਦਾ ਪ੍ਰੇਮ ਪੈਦਾ ਨਹੀਂ ਹੋਇਆ। ਤੇ ਕੀ ਕਿਹਾ ਬਾਣੀ ਵਿੱਚ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹ ਨਾ ਉਪਜੈ ਸੋ ਤਨ ਜਾਨ ਮਸਾਨ। ਸੁਲਤਾਨ ਕਿਹਨੂੰ ਕਹਿੰਦੇ ਨੇ ਜੀ? ਰਾਜੇ ਨੂੰ ਕਹਿੰਦੇ। ਰਾਜੇ ਦਾ ਦਰਬਾਰ ਸਜਿਆ ਸੀ, ਬੜੀ ਸੋਭਾ, ਅਮੀਰ ਵਜ਼ੀਰ ਉਹਦੇ ਕੋਲ ਉੱਚੀਆਂ ਕੁਰਸੀਆਂ ਡਾਹ ਕੇ ਬੈਠੇ ਆ, ਸਾਹਮਣੇ ਸਿਪਾਹੀ ਖੜੇ, ਬਾਹਰ ਚੋਬਦਾਰ ਖੜੇ, ਤੇ ਬਿਲਕੁਲ ਕਤਾਰ ਲਾ ਕੇ ਅਰਜੋਈ ਕਰਨ ਵਾਲੇ ਜਾਚਕ ਮੰਗ ਤੇ ਖੜੇ, ਸਭ ਕੁਝ ਹੈ, ਪਰ ਜਿਹੜੀ ਰਾਜੇ ਦੀ ਕੁਰਸੀ ਹੈ ਨਾ, ਆਸਣ ਹੈ, ਉਹ ਖਾਲੀ ਹੈ। ਬਾਕੀ ਦਾ ਦਰਬਾਰ ਤਾਂ ਸਜਿਆ ਹੈ, ਪਰ ਰਾਜੇ ਦਾ ਆਸਣ ਖਾਲੀ ਹੈ, ਤਾਂ ਫਿਰ ਉਹ ਦਰਬਾਰ ਦਾ ਕੀ ਫਾਇਦਾ ਜਿੱਥੇ ਰਾਜੇ ਹੀ ਨਹੀਂ ਹੈ? ਬਾਕੀ ਤਾਂ ਸਾਰਾ ਕੁਝ ਹੈ, ਰਾਜਾ ਹੈ ਨਹੀਂ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ। ਜਿਹੜੇ ਸਰੀਰ ਵਿੱਚ ਵਾਹਿਗੁਰੂ ਜੀ ਦੇ ਘਰ ਦਾ ਪ੍ਰੇਮ ਪੈਦਾ ਨਹੀਂ ਹੋਇਆ, ਸੋ ਤਨ ਜਾਨ ਮਸਾਨ, ਉਹਨੂੰ ਤਾਂ ਸ਼ਮਸ਼ਾਨ ਭੂਮੀ ਸਮਝੋ। ਕਿਉਂ? ਜਿਹੜੀ ਸ਼ਮਸ਼ਾਨ ਭੂਮੀ ਹੈ ਨਾ, ਉੱਥੇ ਸੁੰਨ ਸਰੈ ਹੁੰਦੀ ਹੈ, ਹੋਰ ਕੁਝ ਨਹੀਂ ਹੁੰਦਾ। ਜਿਸ ਹਿਰਦੇ ਵਿੱਚ ਵਾਹਿਗੁਰੂ ਦਾ ਪ੍ਰੇਮ ਪੈਦਾ ਨਹੀਂ ਹੋਇਆ, ਤੇ ਇੱਕ ਜਗ੍ਹਾ ਗੁਰੂ ਅਰਜਨ ਮਹਾਰਾਜ ਬਚਨ ਕਰਦੇ, ਅਤ ਸੁੰਦਰ ਕੁਲੀਨ ਚਾਤਰ ਮੁੱਖ ਗਿਆਨੀ ਧਨਵੰਤ। ਕਹਿੰਦੇ ਇਹ ਛੇ ਚੀਜ਼ਾਂ ਇੱਕ ਇਨਸਾਨ ਵਿੱਚ ਹੋਣ, ਬਹੁਤ ਔਖੀ ਗੱਲ ਹੈ ਕਿ ਇੱਕੋ ਜਗ੍ਹਾ ਤੇ ਛੇ ਚੀਜ਼ਾਂ ਹੋਣ। ਕਿਹੜੀਆਂ ਕਿਹੜੀਆਂ? ਅਤ ਸੁੰਦਰ, ਕੋਈ ਅਤ ਦਰਜੇ ਦਾ ਸੁੰਦਰ ਹੋਵੇ, ਕੁਲੀਨ ਉੱਚੀ ਕੁਲ ਦਾ ਹੋਵੇ, ਚਤਰ ਸਿਆਣਾ ਬਹੁਤ ਹੋਵੇ, ਮੁੱਖ, ਤੇ ਫਿਰ ਉਹ ਆਮ ਨਾ ਹੋਵੇ ਸਗੋਂ ਮੁਖੀ ਹੋਵੇ, ਉਹਦਾ ਸਰਕਾਰੇ ਦਰਬਾਰੇ ਮਾਣ ਸਤਿਕਾਰ ਹੋਵੇ, ਚਾਰ ਲੋਕ ਉਹਨੂੰ ਜਾਣਦੇ ਨੇ, ਮੁਖੀ ਹੈ ਉਹ। ਗਿਆਨੀ, ਗਿਆਨਵਾਨ ਹੈ, ਜਿਹੜੀ ਵੀ ਗੱਲ ਚੱਲਦੀ ਹੈ ਨਾ ਉਹਨੂੰ ਸਿਰ ਹੀ ਲਾਉਂਦਾ, ਉਹਨੂੰ ਹਰ ਪੱਖ ਦਾ ਗਿਆਨ ਹੈ। ਤੇ ਛੇਵਾਂ ਧਨਵੰਤ, ਕਹਿੰਦੇ ਧਨੀ ਵੀ ਹੋਵੇ, ਅਤ ਦਰਜੇ ਦਾ ਸੁੰਦਰ ਹੋਵੇ, ਉੱਚੀ ਕੁਲ ਦਾ ਹੋਵੇ, ਚਤਰ ਹੋਵੇ, ਮੁਖੀ ਹੋਵੇ, ਗਿਆਨੀ ਹੋਵੇ, ਧਨੀ ਹੋਵੇ, ਪਰ ਇੱਕ ਚੀਜ਼ ਨਹੀਂ ਉਹਦੇ ਅੰਦਰ ਹੈ। ਕਿਹੜੀ? ਰੱਬ ਦਾ ਪ੍ਰੇਮ। ਤੇ ਕੀ ਕਿਹਾ ਫਿਰ ਉਹਨੂੰ ਗੁਰੂ ਨੇ? ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਉਹਨੂੰ ਜਿਉਂਦਿਆਂ ਚ ਨਾ ਗਿਣੋ, ਫਿਰ ਉਹ ਤਾਂ ਮਰਿਆਂ ਵਿੱਚ ਹੈ। ਤੇ ਗੁਰੂ ਅੰਗਦ ਮਹਾਰਾਜ ਕੀ ਕਹਿ ਰਹੇ ਨੇ? ਜੋ ਸਿਰ ਸਾਈ ਨਾਨਿਵੈ ਸੋ ਸਿਰ ਦੀ ਜੈ ਡਾਰ। ਜਿਹੜਾ ਸਿਰ ਆਪਣੇ ਮਾਲਕ ਦੇ ਅੱਗੇ ਨਿਉਂਦਾ ਨਹੀਂ, ਨੀਵਾਂ ਨਹੀਂ ਹੁੰਦਾ, ਉਹ ਸਿਰ ਨੂੰ ਕੱਟ ਦੇਣਾ ਚਾਹੀਦਾ ਹੈ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਕਹਿੰਦੇ ਉਹ ਜਿਹੜਾ ਪਿੰਜਰਾ ਬਾਕੀ ਦਾ ਧੜ ਬਚ ਗਿਆ, ਤੇ ਉਹਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ। ਇਹ ਲਾਣਤਾਂ ਪਾ ਰਹੇ ਨੇ, ਜਿਵੇਂ ਇੱਕ ਮਾਂ ਕਹਿੰਦੀ ਹੁੰਦੀ ਹੈ ਨਾ ਆਪਣੇ ਬੱਚੇ ਨੂੰ ਵੀ ਤੂੰ ਅਜਿਹਾ ਮੇਰੇ ਘਰ ਵਿੱਚ ਕਿਉਂ ਜੰਮ ਗਿਆ। ਅਸੀਂ ਕਹਿੰਦੀ ਹੈ ਨਾ ਜਦੋਂ ਉਹ ਬੱਚਾ ਉਹਦੀ ਗੱਲ ਨਾ ਮੰਨੇ, ਪਰ ਉਹ ਉੱਪਰੋਂ ਉੱਪਰੋਂ ਕਹਿੰਦੀ ਹੈ, ਦਿਲੋਂ ਨਹੀਂ ਕਹਿੰਦੀ, ਉਹ ਉੱਪਰੋਂ ਉੱਪਰੋਂ ਬੱਚੇ ਨੂੰ ਸਮਝਾਉਣ ਵਾਸਤੇ ਕਹਿੰਦੀ ਹੈ, ਅਜਿਹਾ ਤੂੰ ਮੇਰੇ ਘਰ ਦੇ ਵਿੱਚ ਕਿਉਂ ਜੰਮ ਪਿਆ, ਦਿਲੋਂ ਨਹੀਂ ਕਹਿੰਦੀ, ਦਿਲੋਂ ਤਾਂ ਪਿਆਰ ਕਰਦੀ ਹੈ। ਇਸੇ ਤਰ੍ਹਾਂ ਇਹ ਸਤਿਗੁਰ ਵੀ ਬਾਣੀ ਵਿੱਚ ਸਾਡੇ ਟਕੋਰਾਂ ਲਾਉਂਦੇ ਨੇ, ਠੋਕਰਾਂ ਮਾਰਦੇ ਨੇ, ਹਲੂਣਾ ਦਿੰਦੇ ਨੇ ਕਿ ਮਨੁੱਖ ਜਾਗ ਜੇ, पर अंदरों तो गुरु प्यार नाल भरिया पिया है ना, अंदरों तो गुरु मुहब्बत नाल भरिया पिया है। ते हुण सिजदा करना क्यों है गुरु दे अगे, नमस्कार क्यों करनी है। तुदनो निवन मनन तेरा नाओ, गुरु दे अगे तां निवणा है तां निवणा है कि पातशाह मैं तेरी मत लैण वास्ते आया, मेरी जिहड़ी मत है ना ये थोड़ी है, मैनू ये पैर पैर ते धोखा दिंदी है, पर तेरी मत सब तो उची है, तू समर्थ वड्डा मेरी मत थोड़ी राम। मैं अपने गुरु तो सुनिया है गुर की मत तू ले आने, भगत बिना बहो डूबे सियाने। मैं तेरी मत लैण वास्ते आया ते अपनी मत छड्डन वास्ते आया, कृपा कर अपनी मत मैनू दे दे ते ओ मत नाल मैं तेनू याद करा। सा मत देहो दयाल प्रभ जित तुम्हें अराधा, नानक मंगै दान प्रभ रेन पग साधा। पर जे ये नजरिया ये साढ़े दिल की भावना नहीं कि मैं अपनी मत गुरु के दर से छड़नी है ते गुरु की मत मैं लैनी है, गुरु की सिक्ख्या लैनी है, तो पातशाह जी ने बाणी विच एक होर शब्द कहा, अपराधी दूना निवै जो हंता मिरगाहे, सीस निवाया क्या थी है जा रिदैक सुदे जाहे। कहिंदे इक शिकारी जिने किसे जीव का शिकार करना है ना, वो की करदा है अपने दोए पैर दोए कूणियां धरती ते ला लैंदा है, उन्हों वेखण वाला इउं समझदा है भी ये किते किसे जीव नूं किसे दे अगे मत्था टेकदा है, पर नहीं नहीं वह मत्था नहीं टेकदा, वह तां किसे दी जिंदगी दा भुख है, वह तां शिकार करदा है। अपराधी दूना निवै जो हंता मिरगाहे, जिहड़ा मिरगनी का शिकार कर रहा है वह जिहड़ा शिकारी है वह भी तो कूणियां हेठ लाउंदा है, वह भी तो गोडे टेकदा है, कई वारी पैर लाउंदा है, शरीर नूं न्यौंदा है, पर उहदे मन विच की है कि मैं उह जीव नूं खत्म करना। किते ऐसा तो नहीं हो रहा कि तू भी दिखावे मात्री ऐसा करदा होवे पर तेरे अंदर श्रद्धा कोई नहीं, भावना कोई नहीं, प्यार कोई नहीं, अपनी मत छड्डन वास्ते तैयार नहीं, गुरु की मत लैण वास्ते तैयार नहीं। फिर महाराज ने कह दिता तेरा तो शिकारी वाला काम है, वह भी तो आही कुछ करता है, एक्टिंग तो उहदे कोल भी है। अपराधी दूना निवै जो हंता मिरगाहे, सीस नवाया क्या थी है जा रिदै कुसुदे जाहे। ਤਾਂ ਕਰ ਕੀ ਗੁਰੂ ਦੇ ਅੱਗੇ ਅਰਦਾਸ ਕਰ, ਪਾਤਸ਼ਾਹ ਮੈਂ ਆਪਣੀ ਮਤ ਛੱਡ ਦੇਵਾਂ ਤੇ ਤੁਹਾਡੀ ਮਤ ਨੂੰ ਲੈ ਲਵਾਂ। ਹਰ ਰੋਜ਼ ਅਰਦਾਸ ਵਿੱਚ ਆਪਾਂ ਕੀ ਕਹਿੰਦੇ ਹਾਂ, ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ। ਸਿੱਖ ਨੇ ਮਨ ਨੀਵਾਂ ਰੱਖਣਾ ਤੇ ਮਤ ਨੂੰ ਉੱਚਾ ਰੱਖਣਾ ਹੈ। ਮਤ ਹੁੰਦੀ ਹੈ ਚਾਰ ਤਰ੍ਹਾਂ ਦੀ, पहली है मन मत। मन मत किनू कहते ने, जो अपने मन के द्वारा जीवन जिंदा, जो मन ने कहता उ कर लिया, मन मर्जी करदा। दरअसल जिहड़ा मन मर्जी शब्द है ना, इहदा अर्थ बनदा मन दा रोगी। मर्जी किनू कहते ने, रोग नू, जिनू मन दा रोग है, जो मन ने कहा उ कर लिया। पर हुण मन दा की भरोसा, एक सकिंट विच मन धर्मी है ते अगले सकिंट विच ए अधर्मी है, कदे पुन्नी बन जांदा है कदे पापी बन जांदा है, कोई भरोसा है मन दा? ताही कहना महाराज ने, मन खोटहार तेरा कहां विश्वास, तू महा उदमादा। की विश्वास करिए तेरा, तू ता हर श्वास दे नाल अपना रूप बदलदा, कोई भरोसा नहीं। जेड़े भी अज तक मन दे पिछे चले ते उन्हां दा हाशर की होया, मन के मते ना चली है, मन के मते अनेक, मन के मारे मर गए काजी मुल्ला सेख। बड़े बड़े आम इंसान की गल नहीं, जे गुर इतिहास वाल वेखीए ना, धन साहब श्री गुरु रामदास जी पातशाह ਉਹਨਾਂ ਦੇ ਘਰ ਦੇ ਵਿੱਚ ਤਿੰਨ ਸਪੁੱਤਰ ਨੇ, ਵੱਡੇ ਬਾਬਾ ਪਿਰਥੀ ਚੰਦ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਬਾਬਾ ਮਹਾਂਦੇਵ। ਹੁਣ ਜਿਹੜਾ ਬਾਬਾ ਪਿਰਥੀ ਚੰਦ ਹੈ, ਕਿੱਡਾ ਰਿਸ਼ਤਾ ਗੁਰੂ ਘਰ ਨਾਲ, ਜਿਸ ਦਾ ਨਾਨਾ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਪਿਤਾ ਉਹ ਵੀ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਭਰਾ ਵੀ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਭਤੀਜਾ ਵੀ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ, ਤੇ ਜਿਨ੍ਹਾਂ ਦਾ ਪੋਤਰਾ ਵੀ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਤੇ ਜਿਨ੍ਹਾਂ ਦਾ ਪੜਪੋਤਰਾ ਵੀ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਪਰ ਉਹ ਪਿਰਥੀ ਚੰਦ ਸਿੱਖੀ ਵਿੱਚੋਂ ਖਾਰਜ, ਸਿੱਖੀ ਵਿੱਚੋਂ ਬੇਦਖਲ ਹੈ, ਉਹ ਸਿੱਖੀ ਵਿੱਚੋਂ ਖਾਰਜ ਹੈ। ਹਾਲਾਂਕਿ ਪਿਰਥੀ ਚੰਦ ਚੰਗਾ ਪ੍ਰਬੰਧਕ ਸੀ, ਜੋ ਵੀ ਸੰਗਤ ਆਉਂਦੀਆਂ ਗੁਰੂ ਘਰ ਵਿੱਚ ਉਹਨਾਂ ਦਾ ਪ੍ਰਬੰਧ ਕਰਨ ਵਾਲਾ ਬਾਬਾ ਪਿਰਥੀ ਚੰਦ ਸੀ, ਬਿਲਕੁਲ ਗੁਰੂ ਦੇ ਕੋਲ ਰਹਿੰਦਾ ਸੀ। ਘਾਟ ਕਿੱਥੇ ਰਹਿ ਗਈ? ਉਹ ਆਪਣੀ ਮਨ ਮਤ ਨਹੀਂ ਛੱਡ ਸਕਿਆ, ਇੱਥੇ ਕਮੀ ਰਹਿ ਗਈ। ਪਿਤਾ ਨੂੰ ਸਿਰਫ ਪਿਤਾ ਜਾਣਿਆ, ਪਿਤਾ ਨੂੰ ਗੁਰੂ ਨਹੀਂ ਜਾਣਿਆ, ਪਿਤਾ ਨੂੰ ਰੱਬ ਨਹੀਂ ਸਮਝਿਆ। ਜੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਰੱਬ ਸਮਝ ਲੈਂਦਾ, ਨਬੇੜਾ ਪਾਰ ਹੋ ਜਾਣਾ ਸੀ। ਪਿਤਾ ਨੂੰ ਸਿਰਫ ਪਿਤਾ ਸਮਝ ਲਿਆ, ਫਿਰ ਮਨ ਮਤ ਨਹੀਂ ਛੱਡੀ, ਜੋ ਗੁਰੂ ਨੇ ਕਿਹਾ ਉਹ ਨਹੀਂ ਕੀਤਾ। ਜੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪਿਰਥੀ ਚੰਦ ਤੁਹਾਨੂੰ ਲਾਹੌਰ ਜਾਣਾ ਪੈਣਾ, ਮੇਰਾ ਭਰਾ ਸਿਹਾਰੀ ਮੱਲ ਉਹਦੇ ਪੁੱਤਰ ਦੀ ਸ਼ਾਦੀ ਹੈ, ਜਵਾਬ ਦੇ ਦਿੱਤਾ, ਕਹਿੰਦਾ ਗੁਰੂ ਪਿਤਾ ਤੁਹਾਨੂੰ ਪਤਾ ਹੈ ਵੀ ਇੱਥੇ ਪ੍ਰਬੰਧ ਕੌਣ ਕਰਦਾ? ਮੈਂ ਕਰਦਾ, ਆਈਆਂ ਸੰਗਤਾਂ ਦੀ ਰਹਿਸ ਦਾ ਪ੍ਰਬੰਧ, ਲੰਗਰ ਦਾ ਪ੍ਰਬੰਧ ਮੇਰੇ ਹਿੱਸੇ ਆ, ਜੇ ਮੈਂ ਚਲਾ ਗਿਆ ਤੇ ਇੱਥੇ ਪ੍ਰਬੰਧ ਕੌਣ ਕਰੇਗਾ? ਆਪਣੇ ਆਪ ਨੂੰ ਵੀ ਸਾਰਾ ਕੁਝ ਸਮਝ ਲਿਆ, ਤੇ ਗੁਰੂ ਨੇ ਜਾਣ ਲਿਆ ਜਿਹੜਾ ਅੱਜ ਮੇਰੇ ਕਹੇ ਤੇ ਲਾਹੌਰ ਵਿਆਹ ਵਿੱਚ ਨਹੀਂ ਸ਼ਾਮਲ ਹੋ ਰਿਹਾ, ਕੱਲ ਨੂੰ ਤੱਤੀਆਂ ਤਵੀਆਂ ਤੇ ਚੌਂਕੜੇ ਕਿਵੇਂ ਲਾਏਗਾ? ਅੰਤਰ ਜਾਂਦੀ ਹੈ ਨਾ, ਗੁਰੂ ਨੂੰ ਪਤਾ ਸੀ। ਪਹਿਲੀ ਹੈ ਮਨ ਮਤ, ਆਮ ਬੰਦੇ ਜੀ ਦਾ ਗੱਲ ਕੀ, ਜੇ ਬਾਬੇ ਪਿਰਥੀ ਚੰਦ ਵਰਗਿਆਂ ਨੇ ਮਨ ਮਤ ਨਾ ਛੱਡੀ, ਉਹ ਵੀ ਸਿੱਖੀ ਵਿੱਚੋਂ ਖਾਰਜ ਹੈ। ਫਿਰ ਅਣਮਤ, ਅਣਮਤ ਕਹਿੰਦੇ ਨੇ ਵੀ ਹੋਰ ਦੀ ਮਤ ਲੈ ਕੇ ਚੱਲਣਾ, ਉਹ ਵੀ ਜ਼ਿੰਦਗੀ ਵਿੱਚ ਕਦੇ ਸਫਲ ਨਹੀਂ ਹੋ ਸਕਦਾ। ਇੱਕ ਹੈ ਦੁਰਮਤ, ਭੈੜੀ ਮਤ, ਚੋਰੀ, ਯਾਰੀ, ਠੱਗੀ, ਧੋਖਾ, ਨਿੰਦਿਆ, ਚੁਗਲੀ, ਇਹ ਸਭ ਕੁਝ ਅੰਦਰ ਬਣਾ ਕੇ ਰੱਖਣਾ, ਇਹਨੂੰ ਕਹਿੰਦੇ ਨੇ ਦੁਰਮਤ, ਭੈੜੀ ਮਤ, ਇਹ ਵੀ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ। ਹਾਂ, ਇੱਕ ਅਗਲੀ ਮਤ ਹੈ, ਉਹਨੂੰ ਕਹਿੰਦੇ ਨੇ ਗੁਰਮਤ। ਹਰ ਰੋਜ਼ ਸਿੱਖ ਮੰਗਦਾ ਨਾ, ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੈ ਅਰਾਧਾ। ਜਿਹੜੇ ਵੀ ਗੁਰੂ ਦੀ ਮਤ ਤੇ ਚੱਲੇ, ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮੰਨੋ, ਭਲਾ ਕਰਕੇ ਮੰਨ ਲਿਆ ਗੁਰੂ ਦਾ ਕਿਹਾ ਹੋਇਆ, ਗੁਰੂ ਦੀ ਸਿੱਖਿਆ ਤੇ ਚੱਲ ਪਏ, ਹਰ ਹਰ ਕਥਾ ਨਿਰਾਲੀ, ਉਹਨਾਂ ਦੇ ਜੀਵਨ ਜਿਉਣ ਦਾ ਢੰਗ ਹੀ ਵੱਖਰਾ ਹੋ ਗਿਆ, ਤਾਂ ਅਸੀਂ ਗੁਰੂ ਦੇ ਦਰ ਤੇ ਆ ਕੇ ਕੀ ਕਰਨਾ? ਮਨ ਮਤ ਛੱਡਣੀ ਹੈ ਤੇ ਗੁਰਮਤ ਨੂੰ ਧਾਰਨ ਕਰਨਾ। ਪਰ ਮਾਫ਼ ਕਰਨਾ, ਅਸੀਂ ਸਭ ਕੁਝ ਗੁਰੂ ਨੂੰ ਦੇ ਦਿੰਦੇ ਹਾਂ, ਇੱਥੇ ਆ ਕੇ ਭੇਟਾ ਵੀ ਰੱਖਦੇ ਹਾਂ, ਰਸਤਾ ਵੀ ਰੱਖਦੇ ਹਾਂ, ਪਰ ਜਿਹੜੀ ਚੀਜ਼ ਰੱਖਣ ਵਾਲੀ ਹੈ ਨਾ, ਉਹ ਨਹੀਂ ਰੱਖਦੇ। ਜਿੱਥੋਂ ਕਿਰਪਾ ਹੋਣੀ ਹੈ, ਜਿੱਥੋਂ ਬਖਸ਼ਿਸ਼ ਹੋਣੀ ਹੈ, ਪ੍ਰਿੰਸੀਪਲ ਗੰਗਾ ਸਿੰਘ ਜੀ ਸਿੱਖ ਕੌਮ ਦੇ ਬਹੁਤ ਵੱਡੇ ਵਿਦਵਾਨ ਹੋਏ, ਉਹਨਾਂ ਨੇ ਇੱਕ ਰੁਬਾਈ ਲਿਖੀ ਹੈ। ਪੁਰਾਤਨ ਸਮਾਂ ਸੀ, ਨਗਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਨਾ ਵੱਡੇ ਮੇਲੇ ਲੱਗਦੇ। ਸਾਲ ਬਾਅਦ ਕੁਝ ਨੌਜਵਾਨ ਬੱਚੀਆਂ ਇਕੱਠੀਆਂ ਹੋਈਆਂ, ਉਹਨਾਂ ਨੇ ਸਲਾਹ ਕੀਤੀ ਕਿ ਐਤਕੀ ਆਪਾਂ ਮੇਲੇ ਤੇ ਜਾਣਾ, ਤੇ ਉੱਥੇ ਜਾ ਕੇ ਆਪਣੇ ਦੁਪੱਟਿਆਂ ਨੂੰ, ਆਪਣੀਆਂ ਚੁੰਨੀਆਂ ਨੂੰ ਰੰਗ ਚੜਵਾ ਕੇ ਲਿਆਉਣਾ, ਨਾਲੇ ਮੇਲਾ ਦੇਖ ਕੇ ਆਵਾਂਗੇ, ਨਾਲੇ ਆਪਣੀਆਂ ਚੁੰਨੀਆਂ ਨੂੰ ਰੰਗ ਚੜਾ ਕੇ ਲੈ ਕੇ ਆਵਾਂਗੇ। ਚਲੀਆਂ ਗਈਆਂ ਤੇ ਜਿੱਥੇ ਲਲਾਰੀ ਸੀ ਨਾ, ਕੱਪੜੇ ਰੰਗ ਰਿਹਾ, ਉੱਥੇ ਪਹੁੰਚ ਗਈਆਂ ਤੇ ਜਾ ਕੇ ਸਵਾਲ ਕੀਤਾ ਕਿ ਭਰਾਵਾ ਦੱਸ, ਅਸੀਂ ਆਪਣੀਆਂ ਚੁੰਨੀਆਂ ਰੰਗਾਉਣੀਆਂ, ਕੀ ਮਜ਼ਦੂਰੀ ਹੈ, ਕੀ ਕਰਨਾ ਪਵੇਗਾ? ਜਾ ਕੇ ਕਿਹਾ ਲਲਾਰੀ ਤਾਈ, ਵੀਰਾ ਦੱਸ ਆਪਣੀ ਮਜ਼ਦੂਰੀ, ਉਹਨੇ ਕੀ ਜਵਾਬ ਦਿੱਤਾ? ਕਹਿੰਦਾ ਇੱਕ ਕੁ ਆਨਾ ਦੋ ਕੁ ਘੜੀਆਂ ਕੱਪੜਾ ਦੇਣਾ ਜ਼ਰੂਰੀ। ਜੇ ਕੱਪੜੇ ਰੰਗਾਉਣੇ ਆ, ਇਹ ਦੁਪੱਟਿਆਂ ਨੂੰ ਰੰਗ ਚਾੜਨਾ ਨਾ, ਤਾਂ ਇੱਕ ਕੁ ਆਨਾ ਲੱਗੇਗਾ, ਇਹ ਮੇਰੀ ਮਜ਼ਦੂਰੀ ਹੈ, ਪਰ ਦੋ ਕੁ ਘੜੀਆਂ ਲੱਗਣਗੀਆਂ, ਪਹਿਲਾਂ ਮੈਂ ਇਹ ਦੁਪੱਟਿਆਂ ਨੂੰ ਰੰਗ ਚਾੜਾਂਗਾ, ਫਿਰ ਸੁਕਾਵਾਂਗਾ, ਫਿਰ ਤੁਹਾਨੂੰ ਦਵਾਂਗਾ। ਤਾਂ ਉਹ ਬੱਚੀਆਂ ਫਿਰ ਬੋਲੀਆਂ ਕਿ ਦੁਪੱਟੇ ਤਾਂ ਸਾਡੇ ਸਿਰ ਤੇ ਨੇ, ਜੇ ਅਸੀਂ ਦੁਪੱਟੇ ਸਿਰ ਤੋਂ ਲਾ ਦਿੱਤੇ ਤਾਂ ਸਮਾਜ ਸਾਨੂੰ ਕਿਹੜੀ ਨਿਗਾਹ ਨਾਲ ਵੇਖੇਗਾ? ਮਾਫ ਕਰਨਾ, ਅੱਜ ਦਾ ਸਮਾਜ ਹੋਰ ਹੈ, ਉਦੋਂ ਦਾ ਹੋਰ ਸੀ। ਜਦੋਂ ਕੋਈ ਆਪਣੇ ਸਿਰ ਤੋਂ ਦੁਪੱਟਾ ਲਾਉਂਦਾ ਸੀ, ਉਹ ਵਕਤ ਬਦ ਸ਼ਗਨ ਮੰਨਿਆ ਜਾਂਦਾ ਸੀ। ਸਮਾਜ ਕੀ ਕਹੇਗਾ? ਹੱਸ ਕੇ ਕਿਹਾ ਲਲਾਰੀ ਤਾਈ, ਭੈਣਾ ਕੁਝ ਨਹੀਂ ਵਸ ਨਹੀਂ ਮੇਰੇ, ਮੱਟੀ ਵਿੱਚ ਮੈਂ ਕੀ ਪਾ ਰੰਗਾਂ ਜੇ ਚੀਰ ਰਿਹਾ ਸਿਰ ਤੇਰੇ। ਉਹ ਕਹਿਣ ਲੱਗਿਆ ਭਾਵੇਂ ਤੁਸੀਂ ਆਪਣੀ ਮਜ਼ਦੂਰੀ ਨਾ ਦਿਓ, ਮੈਂ ਤਾਂ ਵੀ ਸਾਰ ਲਵਾਂਗਾ, ਪਰ ਇਹ ਦੁਪੱਟੇ ਤੁਹਾਨੂੰ ਦੇਣੇ ਪੈਣਗੇ, ਤਾਂ ਹੀ ਰੰਗ ਚੜ੍ਹੇਗਾ ਨਾ। ਜੇ ਦੁਪੱਟਾ ਨਹੀਂ ਦਊਂਗੇ ਰੰਗ ਕਿਵੇਂ ਚੜ੍ਹੇਗਾ? ਇਹੀ ਹਾਲ ਸਾਡਾ, ਅਸੀਂ ਗੁਰੂ ਨੂੰ ਮਾਇਆ ਦੇਣ ਵਾਸਤੇ ਵੀ ਤਿਆਰ ਹਾਂ, ਰਸਤਾ ਦੇਣ ਵਾਸਤੇ ਵੀ ਤਿਆਰ ਹਾਂ, ਪਰ ਆਪਣੀ ਮਨ ਮਤ ਛੱਡਣ ਵਾਸਤੇ ਤਿਆਰ ਨਹੀਂ। ਗੁਰੂ ਨੂੰ ਮਨ ਨਹੀਂ ਦੇ ਰਹੇ ਆਪਣਾ। ਜੇ ਗੁਰੂ ਨੂੰ ਮਨ ਦੇ ਦਈਏ ਤਾਂ ਗੁਰੂ ਸਾਡੇ ਤੇ ਜ਼ਰੂਰ ਕਿਰਪਾ ਕਰੇਗਾ। ਮੱਥਾ ਟੇਕਣ ਦਾ ਕੀ ਭਾਵ ਹੈ? ਆਪਣਾ ਮਨ ਗੁਰੂ ਨੂੰ ਦੇ ਦੇਣਾ ਤੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨਾ। ਤੁਦਲੋਂ ਨਿਵਣ ਮੰਨਣ ਤੇਰਾ ਨਾਉ। ਤੇ ਜਿਹੜਾ ਗੁਰੂ ਨੂੰ ਫਿਰ ਨਮਸਕਾਰ ਕਰਦਾ ਉਹਨੂੰ ਕੀ ਮਿਲਦਾ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਦਾ ਬਚਨ ਹੈ, ਬੰਦਨਾ ਹਰ ਬੰਦਨਾ। ਜਿਹੜਾ ਗੁਰੂ ਨੂੰ ਨਮਸਕਾਰ ਕਰਦਾ, ਬੰਦਨਾ ਕਰਦਾ, ਮੱਥਾ ਟੇਕਦਾ, ਅੰਦਰੋਂ ਝੁਕਦਾ, ਸੰਸਾਰ ਉਹਦੇ ਅੱਗੇ ਝੁਕਣ ਲੱਗ ਜਾਂਦਾ। ਗੱਜ ਕੇ ਆਖੋ ਸਤਨਾ। ਜੋਗੀਆਂ ਨੂੰ ਨਾ ਜੋਗੀਆਂ ਨੂੰ ਪਤਾ ਲੱਗਿਆ ਕਿ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਉਹਨੇ ਭਾਈ ਲਹਿਣੇ ਦੇ ਅੱਗੇ ਮੱਥਾ ਟੇਕਿਆ। ਕਿਉਂਕਿ ਜੋਗੀਆਂ ਨਾਲ ਤਿੰਨ ਵਾਰੀ ਵਾਰਤਾ ਹੋਈ ਹੈ, ਗੁਰੂ ਨਾਨਕ ਮਹਾਰਾਜ ਦੀ ਤਿੰਨ ਵਾਰੀ ਵਿਚਾਰ ਹੋਈ ਹੈ। ਉਹਨਾਂ ਨੇ ਸੁਣ ਲਿਆ ਕਿ ਨਾਨਕ ਜੀ ਉਹਨਾਂ ਅੱਗੇ ਝੁਕੇ ਨੇ। ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਸੇ ਅੱਗੇ ਝੁਕਿਆ ਨਹੀਂ, ਅਸੀਂ ਵੀ ਬੜਾ ਜ਼ੋਰ ਲਾਇਆ, ਉਹ ਸਾਡੇ ਅੱਗੇ ਝੁਕੇ, ਕਿਸੇ ਰਾਜੇ ਦੇ ਅੱਗੇ, ਕਿਸੇ ਮਹਾਰਾਜੇ ਦੇ ਅੱਗੇ, ਕਾਜੀ ਹਾਜੀ ਦੇ ਅੱਗੇ, ਮੌਲਵੀ ਅੱਗੇ, ਪੰਡਿਤ ਅੱਗੇ ਨਹੀਂ ਝੁਕੇ, ਪਰ ਉਹ ਭਾਈ ਲਹਿਣੇ ਦੇ ਅੱਗੇ ਝੁਕ ਗਏ ਤਾਂ ਝੁਕੇ ਕਿਵੇਂ ਨੇ? ਇਹ ਗੱਲ ਦਾ ਪਤਾ ਕਰਨ ਵਾਸਤੇ ਨਾ ਜੋਗੀ ਚੱਲੇ ਤੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਮਹਾਰਾਜ ਦੇ ਕੋਲ ਆ ਗਏ, ਆ ਕੇ ਨਮਸਕਾਰ ਕੀਤੀ। ਕਹਿੰਦੇ ਜੀ ਸਾਡਾ ਇੱਕ ਸਵਾਲ ਹੈ। ਕਿਹੜਾ? ਵੀ ਤੁਹਾਡੇ ਅੱਗੇ ਗੁਰੂ ਨਾਨਕ ਦੇਵ ਮਹਾਰਾਜ ਝੁਕੇ ਨੇ, ਅਸੀਂ ਸੁਣਿਆ ਵੀ ਤੁਹਾਨੂੰ ਮੱਥਾ ਟੇਕ ਕੇ ਉਹਨਾਂ ਨੇ ਗੁਰਤਾ ਗੱਦੀ ਦਿੱਤੀ ਹੈ, ਤੁਹਾਡੀ ਪਰਿਕਰਮਾ ਵੀ ਕੀਤੀ ਹੈ। ਤੇ ਜਵਾਬ ਕੀ ਸੀ? ਕਹਿਣ ਲੱਗੇ ਤੁਸੀਂ ਭੁਲੇਖੇ ਵਿੱਚੋਂ। ਭੁਲੇਖੇ ਵਿੱਚੋਂ ਤੁਸੀਂ? ਕਹਿੰਦੇ ਮੇਰੇ ਨਾਲ ਤਾਂ ਉਹੀ ਵਰਤਾਰਾ ਵਰਤਿਆ ਵੀ ਜਿਵੇਂ ਇੱਕ ਪਿਤਾ ਨਾ ਜਦੋਂ ਆਪਣੇ ਘਰ ਵਿੱਚ ਆਉਂਦਾ, ਘਰ ਦੇ ਵਿਹੜੇ ਵਿੱਚ ਨਿੱਕਾ ਜਿਹਾ ਬੱਚਾ ਖੇਡਦਾ, ਰਿੜਦਾ ਉਹ ਗੋਡਿਆਂ ਭਾਰ ਹੋ ਕੇ, ਸਾਰੇ ਕੱਪੜੇ ਲਿਬੜੇ ਨੇ, ਸਰੀਰ ਲਿਬੜਿਆ, ਤੇ ਸਾਹਮਣੇ ਜਦੋਂ ਉਹਨੂੰ ਪਤਾ ਲੱਗਦਾ ਮੇਰਾ ਪਿਓ ਆ ਗਿਆ, ਪਿਤਾ ਆ ਗਿਆ, ਤਾਂ ਉਹ ਪਿਤਾ ਵੱਲ ਨੂੰ ਵੱਧਦਾ। ਤਾਂ ਪਿਤਾ ਕੀ ਕਰਦਾ ਫਿਰ? ਪਿਤਾ ਉਹਨੂੰ ਚੱਕਣ ਵਾਸਤੇ ਨੀਵਾਂ ਹੁੰਦਾ, ਆਪਣੇ ਸਰੀਰ ਨੂੰ ਝੁਕਾਉਂਦਾ, ਆਪ ਝੁਕ ਕੇ ਬੱਚੇ ਨੂੰ ਜਦੋਂ ਪਿਤਾ ਚੱਕਦਾ ਤਾਂ ਕਈ ਵਾਰੀ ਬੱਚੇ ਦਾ ਸਿਰ ਪਿਤਾ ਦੇ ਸਿਰ ਤੋਂ ਵੀ ਉੱਪਰ ਹੋ ਜਾਂਦਾ। ਕਹਿੰਦੇ ਜੋਗੀਓ ਆਹੀ ਕੁਝ ਮੇਰੇ ਨਾਲ ਹੋਇਆ, ਮੈਂ ਤਾਂ ਬਸ ਗੁਰੂ ਨਾਨਕ ਦੇ ਦਰ ਤੇ ਇੱਕ ਬੱਚਾ ਬਣ ਕੇ ਆਇਆ ਸੀ, ਉਹਨੇ ਮੈਨੂੰ ਉੱਚਾ ਕਰਨ ਵਾਸਤੇ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਝੁਕਿਆ। ਬੰਦਨਾ ਹਰ ਬੰਦਨਾ, ਜਿਹੜਾ ਗੁਰੂ ਨੂੰ ਨਮਸਕਾਰ ਕਰਦਾ ਅੰਦਰੋਂ, ਸੰਸਾਰ ਉਹਨੂੰ ਸਿਜਦਾ ਕਰਦਾ, ਸੰਸਾਰ ਉਹਦੇ ਅੱਗੇ ਝੁਕਦਾ। ਅਖੀਰਲੀ ਬੇਨਤੀ ਕਰਕੇ ਦਾਸ ਸਮਾਪਤੀ ਕਰੇ, ਨਮਸਕਾਰ ਕਰਨੀ ਕਿਹਨੂੰ ਹੈ? ਬੜੇ ਲੋਕ ਨੇ ਅੱਜ ਉਹ ਆਪੋ ਆਪਣੀਆਂ ਗੱਦੀਆਂ ਲਾਉਣ ਵਾਲੇ, ਆਪੋ ਆਪਣੀਆਂ ਡੇਰੇਦਾਰੀਆਂ ਬਣਾਉਣ ਵਾਲੇ, ਪਰ ਜਿਹੜਾ ਸਿੱਖ ਹੈ ਨਾ ਸਿੱਖ ਦਾ ਸਿਰ ਝੁਕਿਆ ਹੀ ਗੁਰੂ ਵਾਸਤੇ ਹੈ, ਸਿੱਖ ਦਾ ਸਿਰ ਬਣਿਆ ਹੀ ਪਰਮਾਤਮਾ ਦੇ ਅੱਗੇ ਝੁਕਣ ਵਾਸਤੇ। ਹਰ ਰੋਜ਼ ਗੁਰੂ ਨਾਨਕ ਮਹਾਰਾਜ ਸਾਨੂੰ ਸਬਕ ਪੜ੍ਹਾਉਂਦੇ ਨੇ, ਆਦੇਸ਼ ਤਿਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਯੁਗ ਯੁਗ ਏਕੋ ਵੇਸ, ਨਮਸਕਾਰ ਤਿਸਹਿ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਗੁਰੂ ਕਿਰਪਾ ਕਰੇ, ਇੰਨੀਆਂ ਬੇਨਤੀਆਂ ਪ੍ਰਵਾਨ ਆਓ। ਗੁਰੂ ਘਰ ਦੇ ਕੀਰਤਨੀਏ ਸਤਿਕਾਰਯੋਗ ਵੀਰ ਭਾਈ ਚਰਨਜੀਤ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਕਰਤਾਰਪੁਰ ਵਾਲੇ, ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ, ਸਮੇਂ ਦਾ ਲਾਹਾ ਪ੍ਰਾਪਤ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।